سری محلہ پہلا کار پہلا چوپد ایک انکار سات نام کرتا پرکھ اکال مورت اجنی سیپن گر پرساد جیو برت ہے اپنا کیسوں کری پکار دکھ وسارن سے سدا سدا داتا جیو برت ہے اپنا کیسوں کری پکار دکھ وسارن سے ویا سدا سدا داتا صاحب میرا نیت نوا سدا سدا داتا رہا آنندن صاحب سیویا انت شدائے سو سن سن میری کامنی پار اتارا ہے دیال تیرا نام ترا سد قربان جا رہا سربن سچا ایک ہے تاکہ سیوا سو کرے جا کو نظر کرے تد باج پیارے کیو رہا ساوڈ آئی دے جت نام تیرے لاگ رہا دوجا نہیں کو جس آگ پیار جائے کہاں رہا سیوی صاحب اپنا آور نہ جا چونکو نانک تا کا داس ہے بند بند چکھ چکھ ہو صاحب تیرے نام وٹ ہو بند بند چکھ چکھ ہو صاحب تیرے نام وٹ ہو بند بند چکھ چکھ ہو رہا واہگرو جی کا خالصہ واہگرو جی کی فتح
گر سنگھاسن تے پرکاشمان گرگدی دے مالک تن شری گرو گرنتھ صاحب جی مہاراج جی دے امرت ویلے سچ کھنڈ شری ہرمندر صاحب شری دربار صاحب جی وکھے پرکاشمان ہوندیاں آئے پاون حکم نوں इस समय आप जी ने गुरुद्वारा मंजी साहेब दीवान हाल श्री अमृतसर साहेब जी दे इस पावन दर तो शर्वन करना कीता है। ये पावन हुक्म श्री गुरु ग्रंथ साहेब जी महाराज जी दे 660 अंग ते सुभाई मान है। मालिक रहमत करन सच्चे पातशाह अकाल पुरख वाहिगुरु जी दे दर दे एक पावन बोल ने तुर की बाणी आई उस करते पुरख दे पावन बोलां नू गुरु नानक पातशाह जी दे अंदरों प्रगट किया गया। आओ इस पावन शब्द दे भाव नाल अपना आपा जोड़िए। साहिब रहमत करन करते पुरख दी कृपालता बन आवे ये पावन बोल पढ़दियां सुनदियां विचारदियां जीवन बदल जाए ये जीवन विच पावन भाव वस जावन दे लई अरदास है। आओ साहिब दी रहमत प्राप्त करदियां पावन शब्द विचार आरंभ करन तो पहला एक बारी अपने भले लई ते सरबत दे भले लई सारे आखो सतनाम वाहे गुरु वाहे गुरु वाहे गुरु सतनाम श्री वाहे गुरु साहेब जी तनासरी महला पहला कार पहला चौपद तनासरी राग विच शब्द गुरु नानक पातशाह जी का उच्चारण किया है। ताल दे संबंध विच पहले घर विच गावन की हिदायत है चूंकि कीर्तन राग ते ताल दा सुमेल है पहले घर विच गावन की हिदायत करदे आ। मेरे साहब ने चौ पदे चार चौ चार पदे बंद ये चार बंद वाला शब्द हजूर ने उच्चारण किया है। इस शब्द विचार रहाओ भी आए ने जो कि वखरे वखरे चार बंद दे चार विषय लेके साहब जी ने इन्हां चार रहाओ दे रूप नू उच्चारण भी किया है। आओ साहब दी रहमत नाल अगों शर्वन करिए जी।
एक ओंकार सतनाम करता पुरख
ओ अकाल पुरख दा आराधन करदिया सुरत विच एक ओंकार वसाइए। एकम एकंकार निराला ओ निराला है उस वर्गा कोई नहीं है ओ अजीब जी हस्ती है भी तमाम आकार बनांदा है अपने चों ते अपने विच टकाई रखदा है पर इतना अनेकता दा पसार है जिंदी गणना कोई नहीं अनंत रचना रच के अनंत रचना विच अपनी शक्ति नूं टका के किवें स्थिर करी बैठा है। और फिर आप एक है ज्यो पसरी सूरज किरण ज्योत त्यों घट घट रमैया पोत पोत जिवें एक सूरज दी किरण अनंत रूपां विच पसरी हुई है पर सूरज एक है तिने अकाल पुरख वाहिगुरु ओत पुरोत होया ताने पेटे वांगू सब दे अंदर समोया होया है। इस करके ओ ओंकार स्वरूप विच अनेक आकारन धारन वाला एक है उसका नाम सत है। मैं बेनती कर दिया उसकी होंद सत है ਉਸ ਦਾ ਨਾਮ ਵੀ ਸਤਿਨਾਮ ਕਹੀਏ ਜੋ ਕਦੇ ਨਾ ਮਿਟਣ ਵਾਲਾ ਆਦਿ ਮੱਧ ਤੇ ਅੰਤ ਤੱਕ ਇੱਕ ਰਸ ਰਹਿਣ ਵਾਲਾ ਤੇ ਕਰਤਾ ਪੁਰਖ ਇਹ ਕਹਿ ਲਈਏ ਉਹ ਕਰਤਾ ਹੈ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਸਭ ਕਰਤਾ ਸਭ ਭੁਗਤਾ ਸੁਨਤੋ ਕਰਤਾ ਪੇਖਤ ਕਰਤਾ ਤੇ ਹੰਸ਼ ਰੱਖਿਓ ਉਹ ਕਰਤਾ ਪੁਰਖ ਦੀ ਵਿਚਾਰਧਾਰਾ ਇਹ ਕਹਿੰਦੀ ਏ ਹਰ ਪੁਰੀ ਦੇ ਅੰਦਰ ਉਹ ਟਿਕਿਆ ਹੋਇਆ ਪੁਰੀ ਇਸ਼ੂ ਪੁਰਖਾਹ ਪੁਰਾਤਨ ਸਿਧਾਂਤ ਪੁਰਖ ਦੇ ਅਰਥ ਕਰਦਿਆਂ ਕਹਿੰਦੇ ਨੇ ਵੀ ਉਹ ਹਰ ਪੁਰੀ ਪੁਰੀ ਦਾ ਮਤਲਬ ਹੈ ਨਗਰੀ ਕਾਇਆ ਨਗਰੀ ਮਨੁੱਖ ਪਸ਼ੂ ਪੰਛੀ ਦੀ ਨਗਰੀ ਇਹ ਜਿਤਨੀਆਂ ਪੁਰੀਆਂ ਨੇ ਉਹਨਾਂ ਨੂੰ ਕਰਤਾ ਕਹੀਏ ਬਣਾਉਂਦਾ ਵੀ ਆਪ ਹੈ ਤੇ ਸਭ ਦੇ ਅੰਦਰ ਟਿਕਿਆ ਵੀ ਆਪ ਰਹਿੰਦਾ ਆਪਣੀ ਗੱਲ ਥੋੜੀ ਕਰ ਲਈਏ ਸੁਣਦੇ ਹਾਂ ਪਰ ਮੈਂ ਨਹੀਂ ਕਰਤਾ ਸੁਣ ਤੋਂ ਕਰਤਾ ਪੇਖਤ ਦੇਖਦੇ ਹਾਂ ਪਰ ਮੈਂ ਨਹੀਂ ਉਹ ਕਰਤਾ ਸੁਣ ਤੋਂ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਆਪ ਅਲੀਪਾ ਨਿਰਗੁਣ ਰਹਿਤਾ ਉਹ ਕਰਤਾ ਪੁਰਖ ਹੈ ਜੀ
ਨਿਰਭਉ ਨਿਰਵੈਰ
ਡਰ ਤੋਂ ਰਹਿਤਾ ਬਾਕੀ ਤਮਾਮ ਸੰਸਾਰ ਭੈ ਵਿੱਚ ਨੇ ਕਾਲ ਦੇ ਭੈ ਵਿੱਚ ਨੇ ਤਰ੍ਹਾਂ ਤਰ੍ਹਾਂ ਦੇ ਡਰ ਵਿੱਚ ਨੇ ਪਰ ਕਰਤੇ ਪੁਰਖ ਨੂੰ ਕਿਸੇ ਦਾ ਡਰ ਨਹੀਂ ਇਹ ਹਕੀਕਤ ਹੈ ਡਰਦਾ ਤਾਂ ਹੈ ਜੋ ਆਪਣੇ ਤੋਂ ਕੋਈ ਵੱਡਾ ਬਲਸ਼ਾਲੀ ਤਾਕਤਵਰ ਲਪੇਟ ਵਿੱਚ ਲੈ ਲਵੇ ਤੇ ਡਰ ਹੈ ਪਰ ਉਸ ਕਰਤੇ ਤੋਂ ਵੱਡਾ ਤੇ ਕੋਈ ਵੀ ਨਹੀਂ ਹੈ ਉਹ ਨਿਰਭਉ ਹੈ ਉਸ ਦਾ ਕਿਸੇ ਨਾਲ ਵੈਰ ਨਹੀਂ ਮੈਂ ਇੱਕ ਬੇਨਤੀ ਕਰਦੀ ਹਾਂ ਅੱਜ ਸੰਸਾਰ ਵਿੱਚ ਕਿਸੇ ਕੋਲ ਥੋੜੀ ਜਿਹੀ ਸ਼ਕਤੀ ਆ ਜਾਏ ਉਹ ਕਈਆਂ ਦਾ ਵੈਰੀ ਬਣ ਜਾਂਦਾ ਹੈ ਪਰ ਅਕਾਲ ਪੁਰਖ ਜਿਸ ਕੋਲ ਤਮਾਮ ਸ਼ਕਤੀਆਂ ਨੇ ਪਰ ਇਤਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਉਹ ਕਿਸੇ ਦਾ ਵੈਰੀ ਨਹੀਂ ਉਸ ਨੂੰ ਕੋਈ ਮੰਨੇ ਭਾਵੇਂ ਨਾ ਮੰਨੇ ਮੈਂ ਬੇਨਤੀ ਕਰਦੀ ਹਾਂ ਉਹ ਇਹ ਨਹੀਂ ਕਹਿੰਦਾ ਤੂੰ ਮੇਰਾ ਹੁਕਮ ਮੰਨਦਾ ਨਹੀਂ ਮੈਂ ਤੈਨੂੰ ਨੇਸਤੋਂ ਨਬੂਦ ਕਰ ਦਿਆਂਗਾ ਕਰਮਾਂ ਦਾ ਫਲ ਭੋਗ ਪਰ ਇਹ ਸੱਚ ਹੈ ਉਹ ਤਮਾਮ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਭ ਦੇ ਬਲਸ਼ਾਲੀ ਸ਼ਕਤੀ ਦੇ ਅਨੰਤ ਪ੍ਰਭਾਵ ਦੇ ਕਾਰਨ ਉਹ ਕਿਸੇ ਨਾਲ ਮੈਂ ਬੇਨਤੀ ਕਰਾਂ ਵੈਰ ਨਹੀਂ ਕਰਦਾ ਉਹ ਨਿਰਭਉ ਤੇ ਨਿਰਵੈਰ ਹੈ ਜੀ
ਅਕਾਲ ਮੂਰਤ
ਮੂਰਤ ਕਹੀਏ ਉਸਦਾ ਸਵਰੂਪ ਕਾਲ ਤੋਂ ਰਹਿਤ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਾਲ ਰਹਿਤ ਅਨਕਾਲ ਸਰੂਪਾ ਉਸਦਾ ਸਰੂਪ ਹੈ ਕਾਲ ਤੋਂ ਰਹਿਤ ਮੌਤ ਤੋਂ ਰਹਿਤ ਸਮੇਂ ਦੀ ਬੰਦਿਸ਼ ਤੋਂ ਰਹਿਤ ਉਹ ਐਸਾ ਕਾਲ ਤੋਂ ਰਹਿਤ ਸੁੰਦਰ ਸਰੂਪ ਮੈਂ ਬੇਨਤੀ ਕਰਦੀ ਹਾਂ ਬਾਕੀ ਜਿਤਨੀ ਮੂਰਤ ਹੈ ਉਹ ਸਭ ਕਾਲ ਦੇ ਅਧੀਨ ਹੈ ਬਾਕੀ ਇੰਜ ਕਹਿ ਲਈਏ ਸੰਸਾਰ ਦੀ ਤਮਾਮ ਮੂਰਤ ਕਾਲ ਮੂਰਤ ਹੈ ਇੱਕ ਵਾਹਿਗੁਰੂ ਹੈ ਜੋ ਕਾਲ ਤੋਂ ਰਹਿਤ ਅਕਾਲ ਸਰੂਪ ਹੈ ਜੀ
ਅਜੂਨੀ ਸੈ ਭੰ
ਅਜੂਨੀ ਉਹ ਜੂਨ ਵਿੱਚ ਨਹੀਂ ਆਉਂਦਾ ਜਨਮ ਨਹੀਂ ਲੈਂਦਾ ਤਮਾਮ ਜੀਵ ਜੰਤੂ ਉਹ ਚਾਰ ਢੰਗ ਨਾਲ ਜੂਨੀ ਵਿੱਚ ਆਉਂਦੇ ਨੇ ਅੰਡਜ ਜੇਰਜ ਉਤਪੁਜ ਤੇ ਸੇਤਜ ਪਰ ਵਾਹਿਗੁਰੂ ਉਹ ਤਮਾਮ ਸੰਸਾਰਕ ਰਚਨਾਵਾਂ ਵਿੱਚ ਰਹਿੰਦਿਆਂ ਹੋਇਆਂ ਵੀ ਜਨਮ ਜੀਵ ਜੰਤੂ ਲੈਂਦੇ ਨੇ ਪਰ ਜੀਵ ਜੰਤੂਆਂ ਦੇ ਜਨਮ ਲੈਣ ਵੇਲੇ ਕਰਤੇ ਦਾ ਜਨਮ ਨਹੀਂ ਹੁੰਦਾ ਘੜਾ ਬਣਦਾ ਹੈ ਧਿਆਨ ਚ ਰੱਖਿਓ ਘੜੇ ਦਾ ਜਨਮ ਹੁੰਦਾ ਪਰ ਘੜੇ ਬਣਦਿਆਂ ਸਾਰ ਹੀ ਜਿਹੜਾ ਅੰਦਰ ਆਕਾਸ਼ ਆ ਜਾਂਦਾ ਉਸ ਆਕਾਸ਼ ਦਾ ਜਨਮ ਨਹੀਂ ਔਰ ਇਹ ਵੀ ਹਕੀਕਤ ਹੈ ਘੜਾ ਟੁੱਟ ਜਾਏ ਆਕਾਸ਼ ਦੀ ਮੌਤ ਨਹੀਂ ਤਿਵੇਂ ਕਰਤਾ ਪੁਰਖ ਵਾਹਿਗੁਰੂ ਜੋ ਕਿ ਤਮਾਮ ਸੰਸਾਰਕ ਜੀਵਾਂ ਦੇ ਘੜਿਆਂ ਦੇ ਅੰਦਰ ਚਿਦਾਕਾਸ਼ ਰੂਪ ਵਿੱਚ ਵਿਦਵਾਨ ਹੈ ਉਹ ਜੂਨੀ ਤੋਂ ਰਹਿਤ ਹੈ ਜੀ
ਗੁਰ ਪ੍ਰਸਾਦ
ਅਜੂਨੀ ਹੈ ਸੈਭੰਗ ਹੈ ਸਵੈਮ ਪ੍ਰਕਾਸ਼ ਹੈ ਮੈਂ ਬੇਨਤੀ ਕਰ ਦੇਵਾਂ ਭਾਵੇਂ ਚੰਦ ਤੇ ਸੂਰਜ ਵੀ ਪ੍ਰਕਾਸ਼ ਦੇ ਰਹੇ ਨੇ, ਪਰ ਇਹਨਾਂ ਨੂੰ ਕਰਤੇ ਦੀ ਸ਼ਕਤੀ ਦੀ ਰੋਸ਼ਨੀ ਮਿਲ ਰਹੀ ਹੈ। ਸਤਿਗੁਰੂ ਬਾਣੀ ਵਿੱਚ ਲਿਖਦੇ ਨੇ, ਚੰਦ ਸੂਰਜ ਦੋਏ ਜੋਤ ਸਰੂਪ, ਪਰ ਜੋਤੀ ਅੰਤਰ ਬ੍ਰਹਮ ਅਨੂਪ। ਇਹਨਾਂ ਦੇ ਅੰਦਰ ਵੀ ਜੋ ਜੋਤੀ ਹੈ ਉਹ ਅਨੂਪ ਬ੍ਰਹਮ ਦੀ ਹੈ, ਪਰ ਉਹ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਉਹ ਕਿਸੇ ਕਰਕੇ ਨਹੀਂ ਪ੍ਰਕਾਸ਼ਮਾਨ ਹੁੰਦਾ, ਆਪਣੇ ਪ੍ਰਕਾਸ਼ ਨਾਲ ਆਪ ਪ੍ਰਕਾਸ਼ਮਾਨ ਹੈ। ਪਰ ਲੋੜ ਹੈ ਐਸੀ ਹੋਂਦ ਨੂੰ ਜਾਣਨ ਲਈ ਗੁਰੂ ਦੀ ਕਿਰਪਾ ਦੀ, ਗੁਰਪ੍ਰਸਾਦ ਗੁਰੂ ਦੀ ਕਿਰਪਾ ਰਾਹੀਂ ਉਸ ਨੂੰ ਜਾਣਿਆ ਜਾ ਸਕਦਾ ਹੈ ਜੀ।
ਜੀਓ ਡਰਤ ਹੈ ਆਪਣਾ, ਕੈਸੋ ਕਰੀ ਪੁਕਾਰ।
ਕਦੀ ਅੰਦਰ ਆਪੇ ਵੱਲ ਆਏ, ਜੀ ਡਰਿਆ ਮੌਤ ਆ ਜਾਏਗੀ, ਇੱਕ ਦਿਨ ਮਰ ਜਾਵਾਂਗੇ, ਪਤਾ ਨਹੀਂ ਸੰਸਾਰ ਵਿੱਚ ਕਿਸੇ ਭਿਆਨਕ ਦੁੱਖ ਦੇ ਸ਼ਿਕਾਰ ਹੋ ਜਾਵਾਂਗੇ। ਮੈਂ ਬੇਨਤੀ ਕਰਾਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਇਹ ਵੀ ਵਿਛੋੜਾ ਨਾ ਹੋ ਜਾਏ, ਕਿਤੇ ਭੁੱਖ ਦੇ ਦੁੱਖ ਹੇਠ ਨਾ ਜਾਈਏ, ਕਿਤੇ ਮੌਤ ਨਾ ਆ ਜਾਏ। ਪਰ ਸਾਹਿਬ ਕਹਿੰਦੇ ਨੇ ਜਦੋਂ ਜੀ ਡਰਿਆ ਨਾ ਤੇ ਸੋਚਿਆ ਵੀ ਮੈਂ ਕਿਸ ਅੱਗੇ ਪੁਕਾਰ ਕਰਾਂ, ਆਪਣਾ ਦੁਖੜਾ ਤੇ ਇਸ ਦੁੱਖ ਤੋਂ ਬਚਨ ਦਾ ਮੈਂ ਕਿਸ ਅੱਗੇ ਬੋਲਬਾਲਾ ਕਰਾਂ, ਕਿਸ ਅੱਗੇ ਪੁਕਾਰ ਕਰਕੇ ਆਖਾਂ ਵੀ ਮੈਨੂੰ ਦੁੱਖ ਤੋਂ ਬਚਾ ਲਓ। ਇਹ ਜੀ ਜਦੋਂ ਡਰਿਆ, ਮਨ ਚ ਸੋਚਿਆ ਵੀ ਕਿਸ ਅੱਗੇ ਪੁਕਾਰ ਕਰ, ਧਿਆਨ ਚ ਰੱਖਿਓ ਆਮ ਸੰਸਾਰ ਨੂੰ ਅਕਸਰ ਕੋਈ ਨਾ ਕੋਈ ਦੁੱਖਾਂ ਦਾ ਡਰ, ਮੌਤ ਦਾ ਡਰ ਵਿਆਪੇ ਤੇ ਫਿਰ ਕਿਸ ਅੱਗੇ ਪੁਕਾਰ ਕਰਨੀ ਚਾਹੀਦੀ ਹੈ। ਹਜ਼ੂਰ ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ,
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ।
ਦੁੱਖ ਵਿਸਾਰਨ ਵਾਲੇ ਨੂੰ ਸੇਵਿਆ, ਜੋ ਸਦਾ ਸਦਾ ਦਾਤਾਰ, ਜੋ ਹਮੇਸ਼ ਹਮੇਸ਼ ਦਾਤਾਂ ਦੇਣ ਵਾਲਾ, ਜੋ ਦਾਤਾਰ ਪਿਤਾ ਹੈ, ਉਸ ਵਾਹਿਗੁਰੂ ਨੂੰ ਸੇਵਿਆ, ਧਿਆਨ ਚ ਰੱਖਿਓ ਉਸ ਦੇ ਸੇਵਨ ਦੇ ਅਰਥ ਨੇ ਨਾਮ ਜਪ ਕੇ ਸਿਮਰਨ ਕਰਕੇ ਆਰਾਧਨ ਕੀਤਾ, ਅਰਦਾਸ ਕੀਤੀ। ਵੈਦ ਕੋਲ ਗਏ, ਉਸ ਦਵਾਈ ਦਿੱਤੀ ਤੇ ਕਿਹਾ ਵੀ ਇਹਦਾ ਸੇਵਨ ਕਰੀ, ਇਸ ਦਵਾਈ ਨੂੰ ਖਾਈ ਤੇ ਸੇਵਨ ਵਿੱਚ ਪਰਹੇਜ ਵੀ ਆ ਜਾਂਦਾ। ਇਹ ਹਕੀਕਤ ਹੈ, ਮਾਲਕ ਆਖਿਆ ਤੂੰ ਆਪਣੇ ਦੁੱਖ ਦੂਰ ਕਰਨੇ ਚਾਹੁੰਦਾ, ਉਸ ਸਾਹਿਬ ਦੇ ਨਾਮ ਔਸ਼ਧ ਦੀ ਸੇਵਨਾ ਕਰੀ, ਉਸ ਦਾ ਸਿਮਰਨ ਕਰੀ, ਆਰਾਧਨ ਕਰੀ। ਤੇਰੇ ਸਿਮਰਨ ਕੀਤਿਆਂ ਮੈਂ ਬੇਨਤੀ ਕਰਾਂ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ ਦੀ ਗੱਲ ਬਣ ਜਾਏਗੀ। ਤਾਤੀ ਵਾਓ ਨਾ ਲੱਗਈ ਪਾਰ ਦਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਉਸ ਸਾਹਿਬ ਨੂੰ ਸੇਵਿਆ ਜਿਸ ਦੇ ਨਾਲ, ਉਸ ਮਾਲਕ ਦੀ ਰਹਿਮਤ ਨਾਲ ਜੋ ਸਾਰਿਆਂ ਨੂੰ ਦਾਤਾਂ ਸਦਾ ਦੇ ਰਿਹਾ। ਹਜ਼ੂਰ ਕਹਿੰਦੇ ਨੇ ਤੇਰੇ ਜੀਵਨ ਚ ਵੀ ਹਰ ਪਲ ਉਹ ਦਾਤ ਦੇ ਰਿਹਾ। ਇਹ ਗੱਲ ਤੁਹਾਡੀ ਧਿਆਨ ਚ ਰੱਖਿਓ, ਦਾਤਾਂ ਅਨੰਤ ਦੇ ਰਿਹਾ, ਸ਼ਾਇਦ ਹਿਸਾਬ ਨਾ ਲਗਾਉਣਾ ਹੁੰਦਾ ਹੋਵੇ, ਧਿਆਨ ਨਾ ਰੱਖ ਸਕੀਏ। ਸਭ ਤੋਂ ਵੱਡੀ ਦਾਤ ਤੇ ਸਾਨੂੰ ਮਨੁੱਖਾ ਤਨ ਦਿੱਤਾ, ਇਸ ਤਨ ਦੇ ਜੀਵਨ ਦੇ ਸਾਰੇ ਪ੍ਰਬੰਧ ਕੀਤੇ ਉਸ ਮਾਲਕ ਨੇ ਜੋ ਐਸਾ ਦਾਤਾਰ ਪਿਤਾ ਹੈ, ਉਸ ਨੂੰ ਸੇਵਿਆ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ।
ਉਹ ਮੇਰਾ ਮਾਲਕ ਹੈ, ਸਾਹਿਬ ਮਾਲਕ ਹੈ ਸਾਡਾ, ਐਵੇਂ ਕਿਸੇ ਹੋਰ ਨੂੰ ਮਾਲਕ ਨਾ ਸਮਝਿਓ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ ਤਮਾਮ ਸੰਸਾਰ ਦਾ ਉਹ ਸਾਹਿਬ। ਉਸ ਨੂੰ ਹਜ਼ੂਰ ਕਹਿੰਦੇ ਨੇ ਜਦੋਂ ਸੇਵਿਆ ਤੇ ਅਹਿਸਾਸ ਕੀਤਾ ਵੀ ਉਹ ਤੇ ਸਾਹਿਬ ਨਿਤ ਨਵੇਂ, ਹੁਣ ਥੋੜੀ ਗੱਲ ਤੇ ਹੰਸ ਰੱਖਿਓ, ਅਸੀਂ ਸਾਹ ਲੈ ਰਹੇ ਹਾਂ ਨਿਤ ਨਵੇਂ ਸਾਹ, ਸਾਡਾ ਖੂਨ ਬਣ ਰਿਹਾ ਨਿਤ ਨਵਾਂ, ਸਾਡੇ ਜੀਵਨ ਦਾ ਕਦਮ ਉੱਠ ਰਿਹਾ ਨਿਤ ਨਵਾਂ, ਸੂਰਜ ਰੋਜ਼ ਮਿਲਦਾ ਨਿਤ ਨਵਾਂ, ਅਰੇ ਤੇਰੇ ਕਦਮ ਉੱਠਦੇ ਨੇ ਨਿਤ ਨਵੇਂ ਦੀ ਸ਼ਕਤੀ ਦੇ ਨਾਲ, ਤੇ ਉਹ ਮੇਰਾ ਸਾਹਿਬ ਨਿਤ ਨਵਾਂ, ਕਦੀ ਪੁਰਾਣਾ ਨਹੀਂ। ਸੱਚ ਪੁਰਾਣਾ ਨਾ ਥੀਏ, ਕੱਪੜਾ ਪੁਰਾਣਾ ਹੋ ਜਾਂਦਾ। ਮੈਂ ਬੇਨਤੀ ਕਰਾਂ, ਵੇਲ ਪੁਜਾਇਆ, ਕੱਤ ਬਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੈ, ਇਓ ਪਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ, ਮਾਹੋ ਪੱਖ ਕਿਹੋ ਚੱਲੈ ਨਾਹੀ, ਘੜੀ ਮੋਹਤ ਕਿਛ ਹੰਢੈ, ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਪਾਟੈ, ਨਾਨਕ ਸਾਹਿਬ ਸੱਚੋ ਸੱਚਾ, ਤਿਚਰ ਜਾਪੀ ਜਾਪੈ, ਤੂੰ ਜਪ ਤੈਨੂੰ ਜਾਪੇਗਾ, ਅਨੁਭਵ ਵਿੱਚ ਆ ਜਾਏਗਾ ਵੀ ਉਹ ਮੇਰਾ ਸਾਹਿਬ ਨਿਤ ਨਵੇਂ, ਉਸ ਦੀ ਸ਼ਕਤੀ ਨਿਤ ਨਵੀਂ ਹੈ, ਤੇ ਸਦਾ ਸਦਾ ਉਹ ਦਾਤਾਂ ਦੇਣ ਵਾਲਾ ਹੈ ਜੀ। ਸ਼ਬਦ ਦੀ ਕੇਂਦਰੀ ਭਾਵਨਾ ਉਚਾਰਨ ਕਰਦਿਆਂ ਰਹਾਉ ਦੇ ਬੋਲ ਨੇ ਜੀ,
ਆਨੰਦ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਅਖੀਰ ਵੇਲੇ ਫਸ ਨਾ ਜਾਈਏ, ਮੌਤ ਦੇ ਫੰਦੇ ਰਾਹੀਂ ਧਰਮ ਰਾਜ ਦੀ ਕਚਹਿਰੀ ਵਿੱਚ ਫਸ ਨਾ ਜਾਈਏ। 84 ਲੱਖ ਜੂਨ ਦੇ ਚੱਕਰ ਵਿੱਚ ਪੈਣ ਦਾ ਹੁਕਮ ਹੋ ਜਾਏ ਤੋਂ ਬਚ ਜਾਈਏ। ਅਖੀਰ ਵੇਲੇ ਉਹ ਛੁਡਾ ਦੇ ਕੌਣ ਹੈ, ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਚੂੰਕਿ ਵਾਹਿਗੁਰੂ ਜੀ ਦੇ ਸਿਮਰਨ ਕੀਤਿਆਂ ਅਖੀਰ ਵੇਲੇ ਵਾਹਿਗੁਰੂ ਜੀ ਆਪ ਆਪਣੇ ਸੇਵਕ ਦੀ ਰੱਖਿਆ ਕਰਦੇ ਨੇ। ਮੈਂ ਇੱਕ ਅਰਜ ਜ਼ਰੂਰ ਕਰਦੀ ਹਾਂ, ਅਗਰ ਅੱਜ ਭਾਵੇਂ ਦੁੱਖ ਨਾ ਹੋਣ, ਖਾਈਏ ਪੀਏ ਐਸ਼ੋ ਇਸ਼ਰਤ ਵਿੱਚ ਰਹੀਏ ਤੇ ਰੱਬ ਨੂੰ ਭੁੱਲੇ ਰਹੀਏ, ਪਰ ਪਤਾ ਤਦ ਲੱਗਣਾ ਜਦ ਅੰਤ ਵੇਲੇ ਉਹ ਕੀਤੇ ਕਰਮਾਂ ਦੇ ਹਿਸਾਬ ਨਾਲ ਪਤਾ ਨਹੀਂ ਕਿੱਡੇ ਵੱਡੇ ਦੁੱਖਾਂ ਵਿੱਚ ਫਸ ਜਾਣ। ਤੇ ਮੇਰੇ ਸਾਹਿਬ ਕਹਿੰਦੇ ਨੇ, ਅਖੀਰ ਵੇਲੇ ਜਿਸ ਨੇ ਛੁਡਾਉਣਾ ਹੈ ਉਹ ਹੈ ਮੇਰਾ ਮਾਲਕ ਵਾਹਿਗੁਰੂ, ਉਸ ਨੂੰ ਅਣਦਿਨ ਸੇਵੀਏ, ਨਿਤਨੇਮ ਰੋਜ਼ ਕਰੀਏ, ਸਿਮਰਨ ਰੋਜ਼ ਕਰੀਏ, ਅਰਦਾਸ ਰੋਜ਼ ਕਰੀਏ। ਇਹ ਹੈ ਅਣਦਿਨ ਸਾਹਿਬ ਸੇਵੀਏ ਦਾ ਰਸਤਾ, ਸੰਗਤ ਰੋਜ਼ ਕਰੀਏ, ਵਾਹਿਗੁਰੂ ਦੇ ਧਿਆਨ ਵਿੱਚ ਅਣਦਿਨ ਹਰ ਰੋਜ਼ ਬੈਠੀਏ, ਤੇ ਜੋ ਅਣਦਿਨ ਸਾਹਿਬ ਨੂੰ ਸੇਵਣਗੇ, ਮੈਂ ਬੇਨਤੀ ਕਰਾਂ, ਫਸਣਗੇ ਕਿਉਂ? ਉਹ ਦੁੱਖਾਂ ਵਿੱਚ, ਉਹ 84 ਦੇ ਚੱਕਰ ਵਿੱਚ, ਉਹ ਧਰਮ ਰਾਜ ਦੀ ਕਚਹਿਰੀ ਵਿੱਚ ਫਸਣਗੇ ਕਿਉਂ? ਇਸ ਕਰਕੇ ਸਾਹਿਬ ਕਹਿੰਦੇ ਨੇ, ਅਣਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਇੱਥੇ ਕਾਮਣੀ ਤੋਂ ਮੁਰਾਦ ਹੈ ਜਿੰਦ। ਐ ਮੇਰੀ ਜਿੰਦ ਸੁਣ 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 ਸੁਣ, ਮੇਰੀ ਕਾਮਣੀ ਪਾਰ ਉਤਾਰਾ ਹੋਏ। ਤੂੰ ਡੁੱਬੇਗੀ ਨਹੀਂ ਜਿੰਦੇ, ਨਾ ਜੀਵਨ ਕਾਲ ਵਿੱਚ ਤੂੰ ਡੁੱਬੇਗੀ। ਐ ਮੇਰੀ ਕਾਮਣੀ ਮੇਰੀ ਜਿੰਦ, ਐ ਮੇਰੀ ਸੁਰਤ, ਤੂੰ ਸੁਣ ਧਿਆਨ ਨਾਲ, ਅਗਰ ਵਾਹਿਗੁਰੂ ਦਾ ਸਿਮਰਨ ਕਰੇਗੀ ਤੇ ਫਿਰ ਤੂੰ ਕਦੀ ਔਗਣਾਂ ਵਿੱਚ, ਵਿਕਾਰਾਂ ਵਿੱਚ, 84 ਲੱਖ ਦੇ ਭਾਵ ਸਾਗਰ ਵਿੱਚ ਤੂੰ ਡੁੱਬੇਗੀ ਨਹੀਂ, ਤੇਰਾ ਪਾਰ ਉਤਾਰਾ ਹੋ ਜਾਏਗਾ।
ਦਿਆਲੂ ਤੇਰਾ ਨਾਮ ਤਰਾ, ਸਦ ਕੁਰਬਾਨ ਜਾਓ।
ਐ ਦਇਆ ਦੇ ਮਾਲਕ ਦਿਆਲ, ਦੋ ਸ਼ਬਦਾਂ ਦਾ ਸੁਮੇਲ ਹੈ, ਦਇਆ ਤੇ ਆਲ। ਆਲ ਮੈਨੇ ਆਲਿਆ, ਦਿਆਲਾ ਆਲਿਆ, ਕਿਰਪਾਲ ਕਿਰਪਾ ਆਲਿਆ, ਆਲੇ ਦੇ ਅਰਥ ਨੇ ਘਰ, ਉਹ ਦਇਆ ਦਾ ਘਰ ਹੈ, ਉਸ ਕੋਲ ਦਇਆ ਹੀ ਦਇਆ ਹੈ। ਉਹ ਬੜਾ ਤਰਸ ਖਾਣ ਵਾਲਾ ਹੈ, ਉਹ ਤੇ ਰਹਿਮਤ ਕਰਦਾ ਹੈ। ਜਰਾ ਸਿਮਰਨ ਕਰੋ, ਮੰਗਣਾ ਵੀ ਨਹੀਂ ਪੈਂਦਾ, ਕਹਿਣਾ ਵੀ ਨਹੀਂ ਪੈਂਦਾ ਵੀ ਮੇਰੇ ਤੇ ਤਰਸ ਕਰੋ, ਆਪੇ ਤਰਸ ਪਿਓਈ। ਤੇ ਜੋ ਐਸਾ ਦਿਆਲ ਹੈ, मैं जे सिमरन करा तेरा नाम जपा ते तर जावांगा दयाल तेरा नाम तरा नाम तार दिंदा हर हर नाम पोत है मेरी जिंदड़ी ये गुर खेवत शब्द तराया राम इथे सी शब्द नाल जुड़े हाँ ध्यान देना जरा असी शब्द नाल जुड़े हाँ ते सतगुरु की कहंदे ने जिवें बेड़ा आपू नहीं चलता मला चलांदा ये सच है भी बेड़ा तारदा तो है पर उस बेड़े नू मला चलांदा नाम तारदा पर गुरु मला बन जांदे ने हर हर नाम पोत है नाम पोत है नाम बोहित है नाम बेड़ा है हर हर नाम पोत है मेरी जिंदड़ी है पर गुर खेवट खेवट कहंदे ने मला नू गुर खेवट गुरु मला ने शब्द तराया राम ओ शब्द राही नाम राही वाहगुरु मंत्र राही तरा दिंदे ने इस करके आओ नाम दे बोहित विच बैठो सिमरन करो ते गुरु नाल जुड़े रहो गुरु शब्द खेवट बन के साडे बेड़े नू तार दिंदे हां जी मैं तेरे तो सदा सदा कुर्बान कुर्बान बलहार जावा जी
रहो सरबं साचा एक है दूजा नहीं को
सरबं दे अर्थ ने सारिया थावां ते आकाश पताल मात लोक दसो दिशा सरबं साचा एक है उस दीवी कैम रहन वाला वाहिगुरु सारिया थावां ते एक है दूजा नहीं कोई होर उस वाहिगुरु दी महान शक्ति दे बराबर दुनिया विच होर दूसरा कोई भी नहीं
ताकि सेवा सो करे जाको नदर करे
उस वाहिगुरु दे घर दी सेवा ਉਹ ਕਰ ਰਿਹਾ ਜਿਸ ਤੇ ਉਸਦੀ ਕਿਰਪਾ ਹੋ ਜਾਏ ਕਦੀ ਸੇਵਾ ਕਰਕੇ ਇਹ ਨਹੀਂ ਕਹਿਣਾ ਮੈਂ ਸੇਵਾ ਕੀਤੀ ਏ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ ਪਰ ਇਸ ਕਰਕੇ ਹੋਰ ਹੋਰ ਸੇਵਾ ਹੋਰ ਹੋਰ ਪਾਸੇ ਸੇਵਾ ਕਰਨੀ ਵੱਖਰੀ ਗੱਲ ਏ ਪਰ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਐਵੇਂ ਕਰਮ ਕਾਂਡ ਵਿੱਚ ਫਸ ਕੇ ਕਿਸੇ ਹੋਰ ਪਾਸੇ ਦੀ ਸੇਵਾ ਵਿੱਚ ਨਾ ਜੁੜ ਜਾਇਓ ਉਸ ਵਾਹਿਗੁਰੂ ਦੇ ਦਰ ਘਰ ਦੀ ਸੇਵਾ ਵਿੱਚ ਜੁੜਿਓ ਉਸ ਦੀ ਸੇਵਾ ਉਹ ਕਰਦਾ ਜਿਸ ਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਜੀ
ਤੁਧ ਬਾਜ ਪਿਆਰੇ ਕੇਵ ਰਹਾ
ਐ ਮੇਰੇ ਮਾਲਕ ਮੈਂ ਤੇਰੇ ਬਿਨਾ ਕਿਵੇਂ ਰਹਿ ਸਕਦਾ ਮੱਛੀ ਪਾਣੀ ਬਿਨਾ ਕਿਵੇਂ ਰਹਿ ਸਕਦੀ ਹੈ ਤੇਰੇ ਬਿਨਾ ਮੇਰਾ ਇੱਕ ਸਾਹ ਵੀ ਨਹੀਂ ਚੱਲ ਸਕਦਾ ਭਲਾ ਤੈਨੂੰ ਭੁੱਲਿਆ ਰਹਾਂ ਤੇ ਗੱਲ ਵੱਖਰੀ ਹੈ ਇਹ ਨਹੀਂ ਹੈ ਵੀ ਤੂੰ ਆਪਣੀ ਜੋਤ ਅੰਦਰੋਂ ਕੱਢ ਲਵੇ ਤੇ ਮੈਂ ਫਿਰ ਵੀ ਜਿੰਦਾ ਰਹਾਂਗਾ ਮੇਰੇ 'ਚ ਕੀ ਤਾਕਤ ਰਹੇਗੀ ਇਸ ਕਰਕੇ ਮਾਲਕ ਜੇ ਮੇਰੇ ਸਰੀਰਕ ਸ਼ਕਤੀ ਤੇ ਬਲ ਵਿੱਚ ਤੇਰਾ ਬਲ ਪਿਆ ਚੱਲਦਾ ਤੇ ਅੱਜ ਮੈਂ ਆਪਣੀ ਚੇਤਨਾ ਵਿੱਚ ਤੈਨੂੰ ਕਿਉਂ ਨਾ ਟਿਕਾਵਾਂ ਮੇਰੀ ਚੇਤਨਾ ਵੀ ਮੇਰੀ ਅੰਦਰ ਦੀ ਸੁਰਤ ਵੀ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦੀ ਹੈ ਜੀ
ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ
ਵਡਿਆਈਆਂ ਤੇ ਸੰਸਾਰ ਵਿੱਚ ਮਨੁੱਖ ਨੂੰ ਕਈ ਥਾਵਾਂ ਤੋਂ ਮਿਲ ਜਾਂਦੀਆਂ ਅਹੁਦਾ ਮਿਲ ਗਿਆ ਵਡਿਆਈ ਮਿਲ ਗਈ ਕਿਤੇ ਸੰਸਾਰ ਵਿੱਚ ਚਾਰ ਚਾਪਲੂਸ ਇਕੱਠੇ ਹੋ ਗਏ ਵਡਿਆਈ ਦੇ ਦਿੱਤੀ ਕਿਤੇ ਧਨ ਆ ਗਿਆ ਕੋਲ ਵਡਿਆਈ ਦੇ ਦਿੱਤੀ ਪਰ ਇਹ ਮਾਲਕ ਮੈਂ ਤੇਰੇ ਦਰ ਤੋਂ ਉਹ ਵਡਿਆਈ ਮੰਗਦਾ ਜਿਸ ਨਾਲ ਮੈਂ ਤੇਰੇ ਨਾਮ ਨਾਲ ਜੁੜਿਆ ਰਹਾਂ ਸਾ ਵਡਿਆਈ ਦੇ ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੁਹਜ ਗੱਲ ਜੀ ਕੀ ਕੀਚੈ ਗੁਰ ਪਾਸ ਤਾਂ ਸਰਬ ਸੁਖ ਪਾਈਐ ਐ ਮਾਲਕ ਅਗਰ ਤੇਰੇ ਨਾਮ ਦੀ ਵਡਿਆਈ ਮਿਲ ਜਾਏ ਤਾਂ ਸਾਰੀਆਂ ਵਡਿਆਈਆਂ ਮਿਲ ਜਾਂਦੀਆਂ ਸਭ ਵਡਿਆਈਆਂ ਹਰ ਨਾਮ ਵਿੱਚ ਇਹ ਮੇਰੇ ਮਾਲਕ ਉਹ ਵਡਿਆਈ ਦੇ ਜਿਸ ਨਾਲ ਤੇਰੇ ਨਾਮ ਨਾ ਲੱਗਾ ਰਹਾਂ, ਉਠਤ ਬੈਠਤ ਸੋਵਤ ਨਾਮ, ਅੱਖਾਂ ਮਾਲਕ ਤੇਰੀ ਬਖਸ਼ਿਸ਼ ਹੈ, ਹਰ ਵੇਲੇ ਮੈਂ ਤੇਰੇ ਨਾਲ ਜੁੜਿਆ ਰਹਾਂ, ਮੈਨੂੰ ਐਸੀ ਵਡਿਆਈ ਬਖਸ਼ਿਸ਼ ਕਰ ਜੀ।
ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾ।
ਇਹ ਮੇਰੇ ਪਿਆਰੇ ਮੇਰੇ ਸਹਿਬ ਮਾਲਕ, ਹੋਰ ਦੂਜਾ ਕੋਈ ਨਹੀਂ ਮੇਰੀ ਨਜ਼ਰ ਵਿੱਚ ਜਿਸ ਅੱਗੇ ਜਾ ਕੇ ਮੈਂ ਆਪਣੇ ਜੀਵਨ ਦੀ ਕੁਛ ਗਾਥਾ ਆਖ ਸਕਾਂ ਜੀ।
ਰਹਾਉ ਸੇਵੀ ਸਾਹਿਬ ਆਪਣਾ, ਅਮਰ ਨਾ ਜਾ ਚੌਂਕੋ।
ਆਪਣੇ ਸਹਿਬ ਮਾਲਕ ਨੂੰ ਸੇਵੀ, ਜਿਸ ਸਹਿਬ ਕੋਲ ਸਭ ਕੁਝ ਹੈ, ਦੁੱਖ ਦੂਰ ਕਰ ਸਕਦਾ, ਤੇਰਾ ਲੋਕ ਸਵਾਰ ਸਕਦਾ, ਤੇਰਾ ਪਰਲੋਕ ਸਵਾਰ ਸਕਦਾ, ਤੇਰੇ ਅੰਦਰ ਦੀ ਗੱਲ ਨੂੰ ਜਾਣ ਕੇ ਬਿਨਾ ਮੰਗਿਆ ਵੀ ਤੇਰੀ ਝੋਲੀ ਭਰ ਸਕਦਾ। ਅਵਰ ਨਾ ਜਾਚੋ ਕੋਏ, ਮੈਂ ਕਿਸੇ ਹੋਰ ਅੱਗੇ ਜਾਚੋ ਜਾਚਨਾ ਨਹੀਂ ਕਰਾਂਗਾ, ਮੰਗਾਂਗਾ ਨਹੀਂ, ਕਿਉਂਕਿ ਕਿਸੇ ਕੋਲੋਂ ਮੰਗਾਂ ਤੇ ਕੀ ਦੇ ਦੇਵੇਗਾ, ਕਿਸੇ ਕੋਲੋਂ ਜਾਚਨਾ ਕਰਾਂ ਵੀ ਤੇ ਮੇਰੀ ਕਿੰਨੀ ਕੁ ਝੋਲੀ ਭਰ ਦੇਗਾ। ਅਵਲ ਤੇ ਸੁਣੇਗਾ ਨਹੀਂ, ਜੇ ਕਿਤੇ ਤਰਸ ਖਾ ਲਏ ਕੁਝ ਥੋੜਾ ਜਿਹਾ ਸਹਾਰਾ ਦੇ ਦੇਗਾ, ਪਤਾ ਨਹੀਂ ਕਿੰਨੀ ਕੁ ਵਾਰੀ ਜਿਤਾਏਗਾ ਵੀ, ਪਰ ਇਹ ਮੇਰੇ ਮਾਲਕ ਮੈਂ ਕਿਸੇ ਹੋਰ ਕੋਲ ਜਾਚਨਾ ਨਹੀਂ ਕਰਾਂਗਾ, ਮੈਂ ਤੇ ਤੇਰੇ ਦਰ ਤੋਂ ਹੀ ਅਣ ਦਿਨ ਸਿਮਰਨ ਕਰਦਿਆਂ ਮੰਗਾਂਗਾ ਜੀ।
ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋ।
ਉਸ ਦਾ ਦਾਸ ਬਣਨਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਦਾ ਦਾਸ ਹਾਂ। ਦੇਖੋ ਗੁਰੂ ਨਾਨਕ ਪਾਤਸ਼ਾਹ ਆਏ, ਆਉਂਦਿਆਂ ਰੋਏ ਨਹੀਂ, ਰੋਂਦਾ ਬੱਚਾ ਤਾਂ ਹੈ ਜੇ ਉਸਨੇ ਕੁਛ ਦੁੱਧ ਪੀਣਾ ਹੁੰਦਾ, ਭੁੱਖ ਹੁੰਦੀ ਹੈ, ਭੁੱਖ ਲਈ ਰੋਣਾ ਹੈ, ਤੇ ਗੁਰੂ ਨਾਨਕ ਨੂੰ ਭੁੱਖ ਨਹੀਂ ਹੈ। ਮੈਂ ਬੇਨਤੀ ਕਰਾਂ, ਰੋਣਗੇ ਕਿਉਂ? ਉਹ ਕੁਝ ਲੈਣ ਲਈ ਨਹੀਂ ਆਏ, ਨਾ ਰੋਣ ਲਈ ਆਏ ਨੇ। ਮੈਂ ਬੇਨਤੀ ਕਰਾਂ, ਉਹ ਹੱਸਦੇ ਆਏ ਨੇ, ਹਸਾਉਣ ਲਈ ਆਏ ਨੇ, ਲੈਣ ਲਈ ਨਹੀਂ ਆਏ, ਕੁਛ ਦੇਣ ਲਈ ਆਏ ਨੇ। ਤੇ ਜੋ ਮੇਰੇ ਮਾਲਕ ਐਸੇ ਨੇ, ਉਹ ਕਹਿੰਦੇ ਨੇ ਉਸ ਮਾਲਕ ਨੂੰ, ਉਸ ਵਾਹਿਗੁਰੂ ਜੀ ਨੂੰ ਮੈਂ ਦਿਨ ਰਾਤ ਸੇਵਨ ਕਰਾਂਗਾ। ਨਾਨਕ ਤਾਂ ਕਾ ਦਾਸ ਹੈ, ਉਸ ਦਾ ਦਾਸ ਬਣਾਇਆ ਨੇ ਜਿਸ ਦੇ ਆਪ ਦਾਸ ਬਣ ਕੇ ਆਏ ਨੇ। ਉਸ ਤੋਂ ਫਿਰ ਖਿਣ ਖਿਣ ਕੁਰਬਾਨ ਕੁਰਬਾਨ ਹੋਣ ਵਾਸਤੇ ਕਹਿੰਦੇ ਨੇ ਹਰ ਵੇਲੇ। ਇਹ ਕਹਿਣਾ ਮਾਲਕ ਮੈਂ ਤੇ ਇੱਕ ਸਾਹ ਨਾਲ ਬਿੰਦ ਬਿੰਦ ਚੁੱਖ ਚੁੱਖ ਹੋਵਾਂ, ਤੇਰੇ ਤੋਂ ਆਪਣਾ ਆਪਾ ਟੁਕੜੇ ਟੁਕੜੇ ਕਰਕੇ ਅੰਦਰ ਦਾ ਭਾਉ ਤੇਰੇ ਤੋਂ ਕੁਰਬਾਨ ਕਰ ਰਿਹਾ ਜੀ।
ਸਾਹਿਬ ਤੇਰੇ ਨਾਮ ਵਿੱਟ ਹੋ, ਬਿੰਦ ਬਿੰਦ ਚੁੱਖ ਚੁੱਖ ਹੋ ਰਹਾ।
ਵਾਹਿਗੁਰੂ ਜੀ ਮੈਂ ਤੇਰੇ ਤੋਂ ਵੀ ਕੁਰਬਾਨ ਕੁਰਬਾਨ ਜਾਵਾਂ ਤੇ ਤੁਹਾਡੇ ਨਾਮ ਤੋਂ ਵੀ ਕੁਰਬਾਨ ਕੁਰਬਾਨ ਜਾਵਾਂ। ਸਹਿਬ ਤੇਰੇ ਨਾਮ ਵਿੱਟੋਂ, ਪਹਿਲੇ ਪੰਕਤੀ ਚ ਆਖਿਆ ਸਹਿਬ ਤੈਥੋਂ ਕੁਰਬਾਨ ਕੁਰਬਾਨ ਜਾਵਾਂ, ਹੁਣ ਇਸ ਸ਼ਬਦ ਦੀ ਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਮੈਂ ਤੇਰੇ ਨਾਮ ਤੋਂ ਵੀ ਕੁਰਬਾਨ ਕੁਰਬਾਨ ਜਾਵਾਂ। ਰਸਨਾ ਤੇ ਜਾਪ ਹੀ ਸਕਦੇ ਹਾਂ ਨਾ, ਹਿਰਦੇ ਵਿੱਚ ਵਾਹਿਗੁਰੂ ਸ਼ਬਦ ਦਾ ਆਰਾਧਨ ਕਰ ਹੀ ਸਕਦੇ ਹਾਂ ਨਾ, ਕਿਉਂ ਨਹੀਂ ਕਰ ਸਕਦੇ? ਇੱਕ ਵਾਰੀ ਆਖੋ ਨਾ ਵਾਹਿਗੁਰੂ, ਭਾਉ ਨਾਲ ਕਹੀਏ ਇੱਕ ਵਾਰੀ ਵਾਹਿਗੁਰੂ, ਮਾਲਕ ਰਹਿਮਤ ਕਰ ਦੇ, ਬਸ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਕਹਿੰਦੇ ਆ, ਬਸ ਜਿਵੇਂ ਬੂੰਦ ਸਾਗਰ ਵਿੱਚ ਆ ਡਿੱਗੀ ਸ਼ਾਂਤ ਹੋ ਗਈ, ਅੰਦਰ ਦੀ ਸੁਰਤ ਦੀ ਬੂੰਦ ਵਾਹਿਗੁਰੂ ਵਿੱਚ ਐਸੀ ਮਿਲ ਕੇ ਸ਼ਾਂਤ ਹੋ ਗਈ, ਜ਼ਿੰਦਗੀ ਦਾ ਨਕਸ਼ਾ ਬਦਲ ਗਿਆ। ਇਹ ਨਹੀਂ ਹੈ ਅਕੇਲੇ ਆਖਣ ਦੀ ਗੱਲ ਵੀ ਅਕੇਲਾ ਮੁੱਖੋਂ ਹੀ ਕਿਹਾ ਵੀ ਸਾਹਿਬ ਤੇਰੇ ਨਾਮ ਵਿੱਟੋ, ਨਹੀਂ ਅੰਦਰ ਦੀ ਸੁਰਤ ਰਾਹੀਂ ਜਪਦਿਆਂ ਜਪਦਿਆਂ ਆਪਾਂ ਉਸ ਤੋਂ ਕੁਰਬਾਨ ਕੁਰਬਾਨ ਕਰਕੇ, ਕਿਉਂਕਿ ਆਪਾਂ ਤੇ ਬਚਿਆ ਹੀ ਨਾ, ਉਹਦੇ ਵਿੱਚ ਹੀ ਮਿਲ ਗਿਆ। ਜਦੋਂ ਕਲਗੀਧਰ ਪਾਤਸ਼ਾਹ ਜੀ ਕੋਲ ਪੀਰ ਬੁੱਧੂ ਸ਼ਾਹ ਪਹਿਲੀ ਵਾਰੀ ਆਏ ਨੇ, ਬੜੇ ਮਰੀਦ ਸਨ ਨਾਲ, ਤੇ ਮਨ ਚ ਸੋਚਿਆ ਨਾ ਵੀ ਉਹ ਤੇ ਬੜੇ ਮਹਾਨ ਨੇ ਜਿਹਨਾਂ ਕੋਲ ਚੱਲਿਆ, ਉਹਨਾਂ ਨੂੰ ਜਾ ਕੇ ਮਸਤਕ ਵੀ ਝੁਕਾਉਣਾ ਹੈ, ਸਿਜਦਾ ਵੀ ਕਰਨਾ ਹੈ, ਪਰ ਮੈਨੂੰ ਮੇਰੇ ਇੰਨੇ ਮਰੀਦ ਰੋਜ਼ ਸਿਜਦਾ ਕਰਦੇ ਨੇ ਤੇ ਉਹਨਾਂ ਸਾਹਮਣੇ ਕਿਵੇਂ ਮੱਥਾ ਟੇਕਣ, ਤੇ ਮਰੀਦਾਂ ਨੂੰ ਪਿੱਛੇ ਹੀ ਖਿਲਾਰ ਦਿੱਤਾ, ਰੁਕੋ ਤੁਸੀਂ ਆਪ ਗਏ। ਹੁਣ ਸਿਜਦਾ ਕਰਨ ਵਿੱਚ ਬੜਾ ਫਰਕ ਹੁੰਦਾ, ਇੱਕ ਪਾਸੇ ਆਪਣੀ ਪੀਰੀ ਅੰਦਰੋਂ ਬੋਲਦੀ ਏ, ਪਰ ਦੂਸਰੇ ਪਾਸੇ ਮਹਾਨ ਸ਼ਖਸੀਅਤ ਨੇ ਮਸਤਕ ਝੁਕਾਉਣਾ ਵੀ ਇੱਕ ਅਸੂਲ ਹੈ। ਮਸਤਕ ਤੇ ਝੁਕਾਇਆ ਪਰ ਥੋੜ੍ਹੀ ਜਿਹੀ ਅੰਦਰ ਹੋਂ, ਪੀਰ ਆ, ਮਰੀਦ ਪਿੱਛੇ ਖਿਲਾਰੇ ਨੇ, ਉਹਨਾਂ ਸਾਹਮਣੇ ਮੱਥਾ ਵੀ ਨਹੀਂ ਟੇਕਣਾ, ਇਹ ਵੀ ਗੱਲ ਸੀ। ਖੈਰ ਆਉਂਦਿਆਂ ਸਵਾਲ ਕੀਤਾ, ਖੁਦਾ ਕਾ ਮਿਲਨ ਕੈਸੇ ਹੋ? ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਖੁਦ ਹੀ ਦੂਰ ਕਰ ਦਈਏ ਤੇ ਖੁਦਾ ਕਾ ਮਿਲਨ ਹੋ। ਰਾਤ ਚਲੀ ਜਾਏ ਜੈਸੇ ਰਾਤ ਦਿਨ ਕਾ ਮਿਲਨ ਕਰਦੀ, ਰਾਤ ਚਲੀ ਗਈ ਦਿਨ ਦਾ ਮਿਲਨ ਹੋ ਗਿਆ, ਖੁਦ ਹੀ ਚਲੀ ਗਈ ਖੁਦਾ ਦਾ ਮਿਲਨ ਹੋ ਗਿਆ। ਹੱਥ ਜੁੜ ਗਏ, ਚਰਨਾਂ ਤੇ ਪੈ ਪਿਆ ਤੇ ਸਾਹਿਬ ਕਹਿੰਦੇ ਨੇ, ਪਰਦਾ ਉਠਾ ਤੇ ਖੁਦਾ ਦਾ ਦੀਦਾਰ ਕਰ, ਜਿਹੜੇ ਹੋਂ ਦੇ ਪਰਦੇ ਵਿੱਚ ਪਏ ਉਹਨੂੰ ਮਿਟਾ ਤੇ ਰੱਬ ਦਾ ਦੀਦਾਰ ਕਰ। ਬਸ ਉਹੀ ਗੱਲ ਬਣ ਜਾਏ, ਆਪਾਂ ਹੋਂ ਉਸ ਵਿੱਚ ਲੀਨ ਹੋ ਜਾਣਾ ਹੀ ਆਪਣੇ ਆਪ ਨੂੰ ਬਿੰਦ ਬਿੰਦ ਚੁੱਖ ਚੁੱਖ ਕਰਨ ਦੀ ਗੱਲ ਹੈ। ਸਾਹਿਬ ਰਹਿਮਤ ਕਰਨ, ਇਹ ਅੱਜ ਦੇ ਪਾਵਨ ਹੁਕਮ ਦੇ ਬੋਲ ਜੀਵਨ ਬਣਨ। ਆਓ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਵਿੱਚ ਜਾਈਏ ਜੀ।
ਗੋਂਡ ਮਹੱਲਾ ਪੰਜਵਾਂ,
ਗੋਂਡ ਰਾਗ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ, 862 ਅੰਗ ਤੇ ਇਹ ਸੁਭਾਏ ਮਾਨ ਹੈ ਜੀ।
ਫਾਕੇ ਨੀਨ ਕਪਟ ਕੀ ਨਿਆਈ, ਤੂੰ ਉਰਜ ਰਹੇ ਕੁਸੰਭਾਏ ਲੇ।
ਫਾਕਿਓ ਫਸ ਗਏ, ਦੋ ਪ੍ਰਮਾਣ ਦਿੱਤੇ ਨੇ, ਮੀਨ ਮੱਛੀ ਦੀ ਤਰ੍ਹਾਂ ਮਾਸ ਦੇ ਟੁਕੜੇ ਦੀ ਰਸਕ ਮੱਛੀ ਕੁੰਡੀ ਲਾ ਕੇ ਸੁੱਟਿਆ ਟੁਕੜਾ, ਤੇ ਆਈ ਉਸ ਮਾਸ ਦੇ ਟੁਕੜੇ ਨੂੰ ਖਾਣ, ਗਲ ਵਿੱਚ ਫਸ ਗਈ ਕੁੰਡੀ, ਖਿੱਚਿਆ ਸ਼ਿਕਾਰੀ ਨੇ ਬਾਹਰ, ਮੌਤ। ਆਪ ਹੀ ਫਸੀ ਹੈ ਨਾ ਵੀ, ਤੇ ਐਡੇ ਵੱਡੇ ਪਾਣੀ ਵਿੱਚ ਰਹਿਣ ਵਾਲੀ ਉਹ ਪੈਰੀਆਂ ਮਾਰਦੀ ਕਿਤੇ ਕਿਤੇ ਨਿਕਲ ਜਾਣ ਵਾਲੀ ਨੂੰ ਕਿਵੇਂ ਕੋਈ ਫੜ ਸਕਦਾ ਸੀ, ਪਰ ਫਸ ਗਈ। ਫਾਕਿਓ ਮੀਨ ਕਪਕ ਕਪਕ ਕਪੀ, ਬਾਂਦਰ ਜਿਉਂ ਕੱਪ ਕੇ ਕਰ ਮੁਸ਼ਟ ਚੈਨਣ ਕੀ, ਲੁਬਧ ਨਾ ਤਿਆਗ ਦਿਓ ਜਿਉਂ ਜਿਉਂ ਕਰਮ ਕੀ ਉਹ ਲਾਲਚ ਲੱਗ, ਤੇ ਫਿਰ ਗਰਹਿ ਭਰਿਓ। ਬਾਂਦਰ ਫੜਨ ਵਾਲਿਆਂ ਨੇ ਜਿੱਥੇ ਬਾਂਦਰ ਸਨ ਉੱਥੇ ਧਰਤੀ ਵਿੱਚ ਸੁਰਾਹੀ ਦੱਬ ਦਿੱਤੀ, ਜਿਸ ਦਾ ਮੂੰਹ ਬੜਾ ਨਿੱਕਾ ਜਿਹਾ, ਵਿੱਚ ਚਨੇ ਭਰ ਦਿੱਤੇ। ਇਹ ਹੁਣ ਜਦੋਂ ਚਨੇ ਕੱਢਣ ਵਾਸਤੇ ਖਾਣ ਵਾਸਤੇ ਹੱਥ ਪਾਉਂਦਾ, ਮੈਂ ਬੇਨਤੀ ਕਰਾਂ, ਹੱਥ ਸਿੱਧਾ ਸੀ, ਛੋਟਾ ਮੂੰਹ ਹੈ ਨਾ, ਸਿੱਧਾ ਹੱਥ ਵਿੱਚ ਚਲਾ ਗਿਆ, ਅੰਦਰ ਚਨਿਆਂ ਦੀ ਮੁੱਠੀ ਭਰ ਲਈ, ਹੁਣ ਮੁੱਠ ਬਣ ਗਈ। ਹੁਣ ਹੱਥ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦਾ, ਨਿਕਲਦਾ ਨਹੀਂ, ਚਨੇ ਛੱਡਦਾ ਨਹੀਂ, ਛੋਲੇ ਛੱਡਦਾ ਨਹੀਂ। ਮੈਂ ਬੇਨਤੀ ਕਰਾਂ, ਹੱਥ ਬਾਹਰ ਕਿਵੇਂ ਨਿਕਲੇਗਾ? ਚੀਕਾਂ ਮਾਰਦਾ, ਸ਼ਿਕਾਰੀ ਨੇ ਆ ਪਿੱਛੋਂ ਫੜਿਆ। ਜਿਉਂ ਕੱਪ ਕੇ ਕਰ ਮੁਸ਼ਟ, ਮੁਸ਼ਟ ਮੈਨੇ ਮੁੱਠੀ, ਚਨਨ ਕੀ ਛੋਲਿਆਂ ਦੀ, ਚਨਿਆਂ ਦੀ। ਬਸ ਉਹ ਜਿਵੇਂ ਕਪਕ ਬਾਂਦਰ ਆਪ ਹੀ ਫਸਿਆ, ਸੁਰਾਹੀ ਨੇ ਨਹੀਂ ਫੜਿਆ। ਜਿਉਂ ਹਜ਼ੂਰ ਕਹਿੰਦੇ ਨੇ, ਫਾਕਿਓ ਮੀਨ ਕਪਕ ਕੀ ਨਿਆਈ, ਤੂੰ ਉਰਜ ਰਹੇ ਹੋ ਕੁਸੰਭਾਏ ਮੈਂ। ਇਹ ਕੁਸੰਭੇ ਦਾ ਰੰਗ ਇਹ ਦਿਸਦਾ ਤੇ ਬੜਾ ਸੋਹਣਾ ਹੈ, ਸ਼ੋਕ ਹੈ, ਪਰ ਉੱਡ ਜਾਣ ਵਾਲਾ ਹੈ। ਨਾ ਦੁਨੀਆਂ ਦੀ ਜਵਾਨੀ, ਨਾ ਦੁਨੀਆਂ ਦਾ ਧਨ, ਨਾ ਦੁਨੀਆਂ ਦਾ ਅਹੁਦਾ ਪਦਵੀ ਇਹ ਬੰਦੇ ਦੇ ਨਾਲ ਜਾਂਦੇ ਨੇ, ਤੇ ਨਾ ਹੀ ਇਹ ਸਦਾ ਰਹਿੰਦੇ ਨੇ। ਤੂੰ ਕਿੱਥੇ ਇਸ ਕਸੁੰਭ ਦੇ ਰੰਗ ਵਿੱਚ ਉਜ ਕੇ ਰਹਿ ਗਏ ਹੈ? ਰੰਗ ਪੈ ਨਾਜ਼ ਨਾ ਕਰ, ਰੰਗ ਬਦਲ ਜਾਤਾ ਹੈ। ਅਰੇ ਯੇ ਵੋ ਮਹਿਮਾਨ ਹੈ ਜੋ ਆਜ ਆਤਾ ਹੈ ਕੱਲ ਜਾਤਾ ਹੈ, ਐਸੇ ਕਸੁੰਭ ਦੇ ਰੰਗ ਵਿੱਚ ਤੂੰ ਕਿਉਂ ਉਲਝ ਗਿਆ ਹੈ ਜੀ?
ਪੱਗ ਤਾਰ ਹੈ ਸਾਸ ਲੇਖ ਲੈ, ਤੋ ਉਦਰ ਹੈ ਹਰ ਗੁਣ ਗਾਏ ਲੇ।
ਪੱਗ ਧਾਰ ਹੈ, ਤੂੰ ਪੈਰ ਪੈਰ ਚੱਲਦਾ, ਕਿੱਧਰ ਚੱਲਦੇ ਆ? ਤੇਰੇ ਇੱਕ ਇੱਕ ਪੈਰ ਦੇ ਚੱਲਣ ਦਾ ਤੇ ਸਾਹ ਲੈਣ ਦਾ, ਹਜ਼ੂਰ ਕਹਿੰਦੇ ਨੇ, ਸਾਸ ਲੇਖੇ ਲੈ, ਇਹ ਜੋ ਸਾਹ ਲੈ ਰਿਹਾ, ਜਿੱਧਰ ਕਦਮ ਉਠਾ ਰਹੇ ਹਾਂ ਲੇਖਾ ਹੋ ਰਿਹਾ, ਹਿਸਾਬ ਹੋ ਰਿਹਾ, ਤੇਰੇ ਸਾਹ ਕਿੱਥੇ ਗੁਜ਼ਰ ਰਹੇ ਨੇ, ਕਿਤੇ ਪੱਬ ਵਿੱਚ, ਕਲੱਬ ਵਿੱਚ, ਪਹਿਰੀ ਥਾਂ ਤੇ, ਔਗਣ ਵਿੱਚ, ਵਕਾਰ ਵਿੱਚ, ਤੇ ਸਾਹ ਨਹੀਂ ਚੱਲ ਰਹੇ, ਕਿਤੇ ਗਲਤ ਦਿਸ਼ਾ ਵੱਲ ਤੇ ਤੇਰੇ ਕਦਮ ਨਹੀਂ ਉੱਠ ਰਹੇ। ਹਜ਼ੂਰ ਕਹਿੰਦੇ ਨੇ ਇਹ ਸਾਰਾ ਲੇਖਾ ਹੋ ਰਿਹਾ। ਤੋ ਉਧਰ ਹਰ ਗੁਣ ਗਾਏ ਲੇ, ਤੇਰਾ ਪਾਰ ਉਤਾਰਾ ਤਾਂ ਹੋਣਾ ਜੇ ਵਾਹਿਗੁਰੂ ਦੇ ਗੁਣ ਗਾਵੇਂਗਾ।
ਮਨ ਸਮਝ ਛੋੜ ਅਵਾਏ ਲੇ,
ਮਨ ਸਮਝ ਛੋੜ ਅਵਾਏ ਲੇ, ਅਵੈੜਾਪਨ ਤੇ ਐਵੇਂ ਮਨ ਮਤਤਾ ਦਾ ਰਾਹ ਜੋ ਅਪਣਾਈ ਬੈਠਾ ਉਹਨੂੰ ਛੱਡ, ਸਮਝ ਵੀ ਕਿੱਧਰ ਚੱਲ ਰਿਹਾ ਹੈ ਜੀ।
ਆਪਣੇ ਰਹਿਣ ਕੋ ਠੌਰ ਨਾ ਪਾਵੇ ਹੈ, ਕਾਏ ਪਰ ਕੈ ਜਾਏ ਲੇ।
ਆਪਣੇ ਰਹਿਣ ਦਾ ਠੌਰ, ਟਿਕਾਣਾ, ਘਰ ਉਹ ਤਾਂ ਤੂੰ ਜਾਣਦਾ ਹੀ ਨਹੀਂ ਹੈ ਵੀ ਕਿੱਥੇ ਰਹਿਣਾ। ਇੱਕ ਬੇਨਤੀ ਕਰਦੇ ਹਾਂ, ਜੀਵਨ ਕਾਲ ਵਿੱਚ ਸੁਰਤ ਸ਼ਬਦ ਦੇ ਘਰ ਵਿੱਚ ਰਹਿ ਕੇ ਟਿਕ ਸਕਦੀ ਹੈ, ਇਹ ਆਪਣਾ ਘਰ ਹੈ। ਨਿਜ ਘਰ ਜਾਏ ਬਸੋ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸੁਰਤ ਦਾ ਜੋੜ ਲੈਣਾ, ਉਸ ਘਰ ਦਾ ਤਾਂ ਤੈਨੂੰ ਪਤਾ ਨਹੀਂ, ਤੇ ਕਾਏ ਪਰ ਕੈ ਜਾਏ ਲੇ, ਇਹ ਹੋਰ ਹੋਰ ਪਾਸੇ ਤੇਰੀਆਂ ਅੱਖਾਂ ਰੂਪ ਦੇ ਘਰ ਵਿੱਚ ਚਲੀਆਂ ਗਈਆਂ, ਕੰਨ ਸੰਗੀਤ ਦੇ ਘਰ ਵਿੱਚ ਚਲੇ ਗਏ, ਤਵਚਾ ਸਪਰਸ਼ ਦੇ ਘਰ ਵਿੱਚ ਚਲੀ ਗਈ, ਰਸਨਾ ਰਸ ਦੇ ਘਰ ਵਿੱਚ ਚਲੀ ਗਈ। ਕਿੱਧਰ ਤੂੰ ਜਾ ਰਿਹਾ? ਕਾਏ ਪਰ ਕੈ ਜਾਏ ਲੇ, ਕਿਉਂ ਬਗਾਨੇ ਤਨ ਬਗਾਨੇ ਧਨ ਵੱਲ ਤੂੰ ਚੱਲੀ ਜਾ ਰਿਹਾ? ਆਪਣੇ ਘਰ ਦੀ ਤਲਾਸ਼ ਕਰਨਾ ਵੀ ਤੈਨੂੰ ਪਤਾ ਚੱਲੇ ਤੇਰਾ ਆਪਣਾ ਘਰ ਕਿਹੜਾ, ਜਿੱਥੇ ਤੈਨੂੰ ਸਦੀਵੀ ਟਿਕਾਣਾ ਮਿਲਿਆ ਰਹਿਣਾ ਹੈ ਜੀ। ਸ਼ਬਦ ਦਾ ਕੇਂਦਰੀ ਭਾਵ ਇਹਨਾਂ ਦੋ ਪੰਕਤੀਆਂ ਵਿੱਚ ਦਰਸਾਉਂਦਿਆਂ ਹਜ਼ੂਰ ਅੱਗੋਂ ਫੁਰਮਾਨ ਕਰਦੇ ਹਨ ਜੀ।
ਜੋ ਮੈਗਲ ਇੰਦਰੀ ਰਸ ਪ੍ਰੇਰੇ,
ਜਿਵੇਂ ਮੈਗਲ ਕਹੀਏ ਹਾਥੀ ਆਪਣੀ ਕਾਮ ਵਾਸ਼ਨਾ ਦੇ ਅਧੀਨ ਪ੍ਰੇਰਿਆ ਆਪਣੇ ਆਪੇ ਨੂੰ, ਹਾਥੀ ਫੜਨ ਵਾਲਿਆਂ ਨੇ ਬਹੁਤ ਵੱਡਾ ਗੜਾ ਖੋਦਿਆ, ਉਸ ਉੱਪਰ ਕਾਨਿਆਂ ਦੀ ਛੱਤ ਪਾ ਕੇ ਉੱਥੇ ਨਕਲੀ ਕਾਗਜ਼ ਦੀ ਹਥਨੀ ਬਣਾ ਕੇ ਖਿਲਾਰ ਦਿੱਤੀ। ਇਹ ਆਇਆ ਵੇਖ ਕੇ ਧਿਆਨ ਚ ਰੱਖਿਓ, ਤੇ ਉਸ ਗੜੇ ਤੇ ਆਉਂਦਿਆਂ ਹੀ ਵਿੱਚ ਡਿੱਗ ਪਿਆ। ਬੜੇ ਮਹੀਨੇ ਵਿੱਚ ਰੱਖ ਕੇ, ਭੁੱਖਾ ਰੱਖ ਕੇ ਜਦੋਂ ਕਮਜ਼ੋਰ ਹੋ ਗਿਆ ਤੇ ਹੁਣ ਸਾਰੀ ਜ਼ਿੰਦਗੀ ਅੰਕਸ ਸਿੰਧ ਹੈ, ਸੂਏ ਸਿੰਧ। ਹਜ਼ੂਰ ਕਹਿੰਦੇ ਨੇ ਜਿਉ ਮੈਗਲ ਇਧਰੀ ਰਸ ਪ੍ਰੇਰਿਓ, ਐ ਭਲਿਆ ਤੇਰੀ ਹਾਲਤ ਵੀ ਤਿੰਜ ਹੋ ਗਈ ਨਾ।
ਤੂੰ ਲਾਗ ਪਰੇ ਕੁਟੰਬਾਏ ਲੇ,
ਆਪਣੇ ਕੁਟੰਬ ਵਿੱਚ ਇੰਜ ਜੁੜਿਆ ਬੈਠਾ। ਹਜ਼ੂਰ ਇਹ ਤੇ ਨਹੀਂ ਕਹਿੰਦੇ ਵੀ ਕੁਟੰਬ ਛੱਡ ਕੇ ਜੰਗਲ ਚਲੇ ਜਾਓ, ਪਰ ਇਹ ਕਹਿੰਦੇ ਨੇ ਵਿੱਚੇ ਗ੍ਰਸਤ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ, ਕੁਟੰਬ ਵਿੱਚ ਰਹਿ ਪਰ ਕੁਟੰਬ ਦੇ ਨਾਲ ਹੀ ਨਾ ਲੱਗ ਜਾ। ਤੂੰ ਲਾਗ ਪਰਿਓ ਲੱਗ ਗਿਆ ਬਸ, ਉਹਨਾਂ ਵਾਸਤੇ ਕਮਾਉਣਾ, ਉਹਨਾਂ ਵਿੱਚ ਬੈਠ ਕੇ ਖਾਣਾ, ਉਹਨਾਂ ਵਿੱਚ ਬੈਠ ਕੇ ਆਪਣੀ ਸੁਰਤ ਦਾ ਗਵਾਣਾ, ਤੇ ਭੁੱਲ ਹੀ ਗਿਆ ਕੁਝ ਹੋਰ ਵੀ ਕਰਨਾ। ਤੂੰ ਲਾਗ ਪਰਿਓ ਬਸ ਇੱਥੇ ਲੱਗ ਗਿਆ, ਕੁਟੰਬ ਆਏ ਲੈ ਬਸ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਆਨ ਲੁਟਾਵੇ, ਬਸ ਇਹੀ ਤੇਰਾ ਜੀਵਨ ਰਹਿ ਗਿਆ। ਹਜ਼ੂਰ ਕਹਿੰਦੇ ਨੇ ਥੋੜਾ ਸੁਚੇਤ ਹੋ।
ਜੋ ਪੰਖੀ ਇਕੱਤਰ ਹੋਏ ਫਿਰ ਬਿਛੜੇ, ਫਿਰ ਸੰਗਤ ਹਰ ਹਰ ਧਿਆਏ ਲੇ।
ਜੋ ਪੰਖੀ ਇਕੱਤਰ ਹੋਏ ਫਿਰ ਬਿਛੜੇ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਪੱਤੇ ਇੱਕ ਬੋਲਣ ਮਿੱਠੇ, ਅਸਤ ਉਦੋਦ ਪਿਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਨੀਆਂ। ਐ ਭਲਿਆ ਤੂੰ ਇਸ ਜੀਵਨ ਵੱਲ ਝਾਤ ਮਾਰ, ਤੇਰੇ ਇਰਦ ਗਿਰਦ ਭਾਵੇਂ ਤੇਰਾ ਸੰਸਾਰ ਬਣਿਆ ਨਾ, ਪਰ ਇੱਕ ਦਿਨ ਤੇ ਵਿਛੜ ਜਾਣਾ, ਪਰ ਤੂੰ ਫਿਰ ਰਹਿ ਸਕਦਾ, ਸਦਾ ਟਿਕਿਆ ਰਹਿ ਸਕਦਾ, ਫਿਰ ਸੰਗਤ ਸੰਗਤ ਵਿੱਚ ਟਿਕ ਜਾ, ਸੰਗਤ ਕਰ ਲੈ, ਗੁਰੂ ਕੇ ਸ਼ਬਦ ਦੀ ਸੰਗਤ ਕਰ ਲੈ, ਤੇ ਕੀ ਕਰ ਫਿਰ ਹਰ ਹਰ ਧਿਆਏ ਲੈ, ਸੰਗਤ ਦਾ ਅਸਰ ਐਸਾ ਹੋ ਜਾਏ, ਰੱਬ ਦਾ ਸਿਮਰਨ ਕਰਨਾ ਭੁੱਲੇ ਹੀ ਨਾ, ਉਹ ਅੰਦਰ ਦੀ ਚੇਤਨਾ ਵਿੱਚ ਵਾਹਿਗੁਰੂ ਦਾ ਧਿਆਵਨਾ ਬਣਾ ਲੈ ਤੂੰ।
ਜੈਸੇ ਮੀਨ ਰਸਨ ਸਾਧ ਬਿਨਸੇ,
ਜਿਵੇਂ ਮੱਛੀ ਆਪਣੇ ਰਸਨਾ ਦੇ ਸਵਾਦ ਵਿੱਚ ਮੌਤ ਦੇ ਘਾਟ ਵਿੱਚ ਪਹੁੰਚ ਜਾਂਦੀ ਹੈ,
ਉਹ ਮੂਠ ਮੂੜ ਲੁਭਾਏ ਲੇ।
ਗਈ, ਆਪਣਾ ਜੀਵਨ ਗਵਾ ਬੈਠੀ। ਇਸ ਤਰ੍ਹਾਂ ਮੂੜ ਇਸ ਲੋਭ ਵਿੱਚ ਪੈ ਕੇ ਜੀਵਨ ਬਰਬਾਦ ਕਰ ਲੈਂਦਾ ਹੈ।
ਤੂੰ ਹੋਆ ਪੰਚ ਵਾਸ ਵੈਰੀ ਕੈ ਛੂਟ ਹੈ ਪਰ ਸਰਨਾਏ।
ਪੰਜਾਂ ਵੈਰੀਆਂ ਦੇ ਵਸ ਪੈ ਗਿਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਵੈਰੀ ਨੇ, ਛੁੱਟੇਗਾ ਜੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਏਗਾ।
ਹੋ ਕਿਰਪਾਲ ਦੀਨ ਦੁੱਖ ਭੰਜਨ,
ਵਾਹਿਗੁਰੂ ਜੀ ਕਿਰਪਾ ਕਰੋ, ਤੁਸੀਂ ਦੀਨਾਂ ਦੇ ਦੁੱਖ ਭੰਜਣ ਵਾਲੇ ਹੋ ਜੀ।
ਸਭ ਤੁਮਰੇ ਜੀਵ ਜੰਤਾਏ,
ਸਾਰੇ ਜੀ ਪਾਤਸ਼ਾਹ ਜੀ ਆਪ ਜੀ ਦੇ ਬਣਾਏ ਨੇ, ਇਸ ਕਰਕੇ ਇਹਨਾਂ ਤੇ ਤਰਸ ਕਰੋ। ਸਤਿਗੁਰੂ ਫਰਮੈਸ਼ ਕਰਦੇ ਨੇ ਕਰਤੇ ਪੁਰਖ ਨੂੰ, ਇਹ ਸਾਰੇ ਜੀ ਤੁਹਾਡੇ ਨੇ, ਇਹਨਾਂ ਤੇ ਕਿਰਪਾ ਦ੍ਰਿਸ਼ਟੀ ਕਰੋ ਜੀ।
ਪਾਵੋ ਦਾਨ ਸਦਾ ਦਰਸ ਪੇਖਾ, ਮਿਲ ਨਾਨਕ ਦਾਸ ਦਸਾਏਲੇ।
ਆਪ ਜੀ ਦੇ ਚਰਨਾਂ ਚੋ ਹਿਰਦੇ ਦੀ ਝੋਲੀ ਵਿੱਚ ਦਾਨ ਪਾਵਾਂ, ਸਦਾ ਤੁਹਾਡਾ ਦਰਸ਼ਨ ਦੀਦਾਰ ਕਰਾਂ, ਤੇ ਫਿਰ ਜਿਹੜੇ ਤੇਰੇ ਦਾਸ ਨੇ ਨਾ, ਉਹਨਾਂ ਦਾ ਮੈਂ ਦਾਸ ਬਣ ਕੇ ਉਹਨਾਂ ਦੀ ਸੰਗਤ ਕਰਾਂ, ਤਾਂ ਕਿ ਮੇਰਾ ਜੀਵਨ ਗੁਰ ਸ਼ਬਦ ਨਾਲ ਭਾਵ ਸਾਗਰ ਤੋਂ ਪਾਰ ਹੋ ਜਾਏ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਜੀ, ਤਿੰਨਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ। ਗੁਰੂ ਘਰ ਦੇ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਆਈਆਂ ਸੰਗਤਾਂ ਦਾ, ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਦੋ ਪੰਕਤੀਆਂ ਦਾ ਜਪ ਸ਼ਰਵਨ ਕਰਕੇ ਫਤਿਹ ਸਾਂਝੀ ਕਰੀਏ ਜੀ।
ਹੋ ਕਿਰਪਾਲ ਦੀਨ ਦੁੱਖ ਭੰਜਨ, ਸਭ ਤੁਮਰੇ ਜੀਵ ਜੰਤਾਏਲੇ। ਪਾਵੋ ਦਾਨ ਸਦਾ ਦਰਸ ਪੇਖਾ, ਮਿਲ ਨਾਨਕ ਦਾਸ ਦਸਾਏਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।